सिमर नारायण खोजत खोजत तत विचारियो दास गोविंद परायण अविनाशी खेम चाह जे नानक सदा सिमर नारायण। वाहिगुरु जी का खालसा वाहिगुरु जी की फतह। परम सम्मान योग जुग जुग अटल दातार सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर शोभायमान हुए बैठे गुरु सवारे सतसंगी जनों दातार जी के अमृत वेले इस सजे हुए दीवान के अंदर आप जी ने अमृत बचना का रस किन्ना कीर्तन श्रवण किया है। अज अमृत वेले धन गुरु ग्रंथ साहिब मेहरा के दाते ने प्रकाशमान हुंदिया जो सानू गुरमत उपदेश दृढ़ कराया है ये पवित्र हुक्म शहीदां दे सरताज बाणी दे बोहित अजर नू जरन वाले संसार दे दुखा चखड़ां दे विच भी अडोल रहन वाले धन गुरु पंचम पिता गुरु अर्जुन देव सच्चे पातशाह जी ने इस पवित्र बचन नू टोटी राग के अंदर उचारण किया है। गुरु ग्रंथ साहिब जी का अंक 713 है। इस थां ते ये पवित्र शब्द आरंभ हुंदा है आओ करो कृपालता। इस पवित्र शब्द की विचार धन गुरु पंचम पिता जी दे चरणा विच आपां अरदास करिए। सतगुरु आप ही प्रेम भावना अदब दे नाल विच वर्त के इस विचार नू करा लैन। साध संगत आप जितने भी हजूर दे अमृत बचना दी विचार श्रवण कर रहे हो बख्शो असीस और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। दातार सतगुरु जी ने अज के इस पावन पवित्र अमृत वचन के अंदर जेड़ी अंगुलक वस्तु दी पार समुचा जगत कर रहा है, उसनु पान दी जुगत, उसनु पान दी विधि इस अमृत बचन विच असानू दर्शाई है। वो केड़ी है अमोलक दात, की गरीब की अमीर, की राजा की प्रजा, हर बंदे के अंदर दी एक इच्छा है कि मैनु सुख की प्राप्ति हो जाए। देखो सुख दो तरह का है, एक तो है कि थोड़ चिरा संसार के पदार्थों का सुख वो आया ते उहदे जांदियां देरी नहीं लगनी, ते दूसरा सुख जिहदा जिक्र अज गुरु अर्जुन देव जी ने कीता है वो सुख है अबनासी खेम। खेम का अर्थ हुंदा खेड़ा। साहब कहिंदे एक सुख होवे जिहड़ा पदार्थां दा आउंदा है ते उस दुख सुख दे पिछे दुख जरूर लुका है, पर एक आत्मा का एक सिमरन का एक भजन का अंतरीर सुख है कि जिस सुख में दुनिया की कोई भी ताकत खो नहीं सकती। महाराज जी ने उस सुख के पान के संबंधी अज वचन किए ने, रसना गुण गोपाल नित गायन, नित का अर्थ हुंदा खजाना। कहिंदे अपनी रचना तो धरती की पालना करने वाला परम पिता परमेश्वर उस मालक के गुणा नूं गायन कर, ते जेकर उहदे गुणा नूं गायन करेगा ते मिलेगा कि सात सहज रहस मन उपजियो, तेरे अंदर नूं शांति मिलेगी, तेरे अंदर नूं पूर्ण टिका मिलेगा, सहज मिलेगा, ते तेरे अंदर नूं आनंद की प्राप्ति होगी। ते साहिब जी कहिंदे ने जिहड़े अंदर दे दुख ने वो अपने आप ही उड पुड जाण। इहदा भाव कि देखो हर बंदा सुख की भाल विच बैठा है ते यतन करदा है भी मैनूं किसे तरीके दे नाल सुख मिल जाए। यह विशा कई बारी वैसे पिछले दिनों तो चलता पिया है। साहिब धन गुरु ग्रंथ साहिब जी ने कृपा की थी कि जिस थां तो आपां सुख लभना चाहते हैं वो भुलेखा सुख का पंग है, असल विच वो सुख है नहीं। जे असीं सोचिए कि केवल पदार्थां विचों सानू सुख मिलेगा, उहदे विचों सुख ने गुरु पंचम पिता जी ने गुरु ग्रंथ साहिब जी दे अंदर इस थोड़ चिरे सुख पिछे लगे हुए लोगों ने अमृत बाणी विच उपदेश दृढ़ कराया। कहिंदे ने धुप विच कोई मनुख सड़दा होवे ते जे सूरज दे सामने बदल आ जाए ते उहदे तन नूं बदल दी छां विचों कई वारी सकून प्राप्त हुंदा, सुख मिलता है, पर वह कभी भी यह भुले ना कि बदल दी छां दा सुख सदीवी सुख नहीं, क्योंकि वह बदल दी छां पहला कई लोगों नूं सुख दे के आई है ते उस सुख ने टिके नहीं रहना। उस शान ने पहला कईयां दी धुप तो उन्हां नूं बचाया, पर देख वो देखद्या देखद्या तेरे तन के ऊपर सिर तो बदल निकल जाएगा, परत के फिर तेनूं धुप ने घेर लेने। देख पदार्थां दे सुख मानो एक बदल दी शान ने कईयां नूं इह सुख दे गए, कईयां नूं अगे जा के ये शां देणगे। बदल दी शां विचों सदीवी सुख नहीं, जे सदीवी सुख भालना है ते इहो जी शां लभ जिहड़ी एक वारी सिर ते आ जाए ते परत के उह शां जाए। बदल दी शां रुकदी नहीं, उह सुख थोड़ चिरा है। साहिब ने दूसरा वचन कीता अमृत बाणी विच, हजूर फरमाउंदे ने कि जे मानो सुके कख कोई इकट्ठे कर ले ते उन्हां कखां नूं अग ला के सोचे कि इन्हां नूं सेक के मेरी सर्दी मेरी ठंड दूर हो जाएगी, ਤੇ ਹਜ਼ੂਰ ਕਹਿੰਦੇ ਨੇ ਸਵਾਲ ਹੀ ਨਹੀਂ ਪੈਦਾ ਹੁੰਦਾ। ਥੋੜ ਚਿਰਾਂ ਅੱਗ ਦਾ ਭਗਾਕਾ ਤਾਂ ਉਹਨਾਂ ਕੱਖਾਂ ਵਿੱਚੋਂ ਨਿਕਲੇਗਾ, ਪਰ ਸਦੀਵ ਕਾਲ ਲਈ ਤੈਨੂੰ ਨਿੱਘ ਉਹਨਾਂ ਨੇ ਦੇਣਾ ਹੈ, ਕਿਉਂਕਿ ਕੱਖਾਂ ਦੀ ਅੱਗ ਬਲਦੀ ਵੀ ਬੜੀ ਜਲਦੀ ਹੈ ਤੇ ਉਹ ਰਾਖ ਹੋ ਕੇ ਠੰਡੀਆਂ ਵੀ ਬੜੀ ਖੇਤੀ ਹੋ ਜਾਂਦੀ। ਸਾਹਿਬ ਨੇ ਤੀਸਰਾ ਬਚਨ ਕੀਤਾ ਕਿ ਕਈ ਥਾਵਾਂ ਧਰਤੀ ਤੇ ਐਸੀਆਂ ਨੇ ਜਿੱਥੇ ਪਾਣੀ ਚੜ੍ਹਦਾ ਨੇ, ਜਦੋਂ ਕਿਤੇ ਤੇਜ਼ ਬਰਸਾਤ ਹੋਵੇ ਤੇ ਨਦੀਆਂ ਵਿੱਚ ਹੜ੍ਹ ਆਵੇ, ਹੜ੍ਹ ਦਾ ਪਾਣੀ ਉੱਚਿਆਂ ਖੇਤਾਂ ਵਿੱਚ ਵੀ ਚਲਾ ਜਾਂਦਾ, ਪਰ ਜ਼ਿਮੀਦਾਰ ਨੂੰ ਸਦਾ ਖੁਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਉੱਚੇ ਖੇਤਾਂ ਵਿੱਚ ਗਿਆ ਹੋਇਆ ਪਾਣੀ ਇਹ ਹੜ੍ਹ ਦਾ ਹੈ। ਹੜ੍ਹ ਦੇ ਪਾਣੀ ਨੇ ਸਦਾ ਨਹੀਂ ਆਉਣਾ, ਹੜ੍ਹ ਦਾ ਸੁਭਾਅ ਹੀ ਇਹ ਵੇ ਕਿ ਇਹ ਪਾਣੀ ਚੜ੍ਹਦਾ ਵੀ ਬੜੀ ਛੇਤੀ ਹੈ ਤੇ ਇਹ ਪਾਣੀ ਉੱਤਰਦਾ ਵੀ ਬੜੀ ਛੇਤੀ ਹੈ। ਜਿਵੇਂ ਬੱਦਲਾਂ ਦੀ ਛਾਂ, ਉਹਦੇ ਸੁੱਖ ਵਿੱਚ ਕੋਈ ਬੰਦਾ ਇਹ ਨਾ ਸਮਝੇ ਕਿ ਇਹ ਛਾਂ ਸਦਾ ਮੇਰੇ ਸਿਰ ਤੇ ਟਿੱਕੀ ਰਹਿਣੀ, ਉਹਦਾ ਸੁਭਾਅ ਚੱਲਦੀ ਰਹਿਣਾ। ਜਿਵੇਂ ਕੱਖਾਂ ਨੂੰ ਲੱਗੀ ਹੋਈ ਅੱਗ, ਮਤਾਂ ਕੋਈ ਸੋਚੇ ਵੀ ਸਦੀਮ ਮੈਨੂੰ ਨਿੱਗ ਦੇਗੀ, ਉਹਦਾ ਸੁਭਾਅ ਹੈ ਕਿ ਬਲਣਾ ਵੀ ਬੜਾ ਤੇਜ਼ੀ ਨਾਲ ਹੈ ਤੇ ਬੁੱਝਦਿਆਂ ਵੀ ਦੇਰੀ ਨਹੀਂ ਲੱਗਣੀ। ਕੋਈ ਹੜ੍ਹ ਦੇ ਪਾਣੀ ਤੇ ਭਰੋਸਾ ਕਰਕੇ ਇਹ ਨਾ ਸੋਚ ਲੈ ਕਿ ਸਦੀਵ ਕਾਲ ਲਈ ਮੇਰੇ ਖੇਤਾਂ ਵਿੱਚ ਪਾਣੀ ਰਹਿਣਾ ਹੈ। ਹੜ੍ਹ ਦੇ ਪਾਣੀ ਆਉਂਦਾ ਵੀ ਹੜ੍ਹ ਛਾਲਾਂ ਮਾਰਦਾ ਤੇ ਇਹ ਪਾਣੀ ਉੱਤਰਦਾ ਵੀ ਕੁਝ ਕੁ ਘੰਟਿਆਂ ਦੇ ਵਿੱਚ ਹੀ ਹੈ। ਦਾਤਾਰ ਜੀ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਜਿੰਨਾ ਪਦਾਰਥਾਂ ਵਿੱਚੋਂ ਮਨਾ ਤੂੰ ਸੁੱਖ ਭਾਲਣਾ ਚਾਹੁੰਦਾ, ਇਹ ਤਾਂ ਮਾਨੋ ਇੱਕ ਹੜ੍ਹ ਦਾ ਪਾਣੀ ਨੀ, ਇਹ ਤਾਂ ਬਲਦੀ ਹੋਈ ਕੱਖਾਂ ਦੀ ਅੱਗ ਹੈ, ਇਹ ਤਾਂ ਬੱਦਲਾਂ ਦੀ ਛਾਂ ਹੈ। ਗੁਰੂ ਸਾਹਿਬ ਨੇ ਬਚਨ ਕੀਤੇ ਨੇ ਤੇ ਅਸੀਂ ਪੜ੍ਹਦੇ ਹਾਂ ਮਾਈ ਮਾਇਆ ਛੜ, ਕਿ ਇਹ ਮਾਇਆ ਦਾ ਸੁੱਖ ਤਾਂ ਇੱਕ ਛਲਾਵਾ ਹੈ। ਮਾਈ ਮਾਇਆ ਛੜ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹਰ ਕਾ ਜਲ। ਵਾਹਿਗੁਰੂ ਜੀ ਦੀ ਬੰਦਗੀ ਭਜਨ ਤੋਂ ਬਿਨਾ ਤਾਂ ਕੇਵਲ ਇੱਕ ਹੜ੍ਹ ਦੇ ਪਾਣੀ ਦੀ ਤਰ੍ਹਾਂ ਹੈ। ਤਵੱਜੋ ਦੇਣਾ, ਸਤਿਗੁਰੂ ਜੀ ਨੂੰ ਪੁੱਛੀਏ ਫਿਰ ਦੁੱਖਾਂ ਦਾ ਕਾਰਨ ਕੀ ਹੈ। ਪਹਿਲੀ ਗੱਲ ਇਹ ਸਮਝ ਪੈ ਜਾਏ ਕਿ ਦੁੱਖ ਕਿਹੜੇ ਕਿਹੜੇ। ਵੈਸੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਜਦੋਂ ਦੁੱਖਾਂ ਦੀ ਗਿਣਤੀ ਕੀਤੀ ਨਾ ਤੇ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਚਾਰ ਵੱਡੇ ਦੁੱਖ ਮੰਨੇ। ਵੈਸੇ ਤਾਂ ਦੁੱਖ ਬੇਅੰਤ ਨੇ, ਉਹ ਬੰਦਾ ਮੈਂ ਕਹਿੰਦਾ ਬਿਆਨ ਹੀ ਨਹੀਂ ਕਰ ਸਕਦਾ। ਦਾਤਾਰ ਜੀ ਨੇ ਤੇ ਦੁੱਖ ਨੂੰ ਪੰਡਾਂ ਨਾਲ ਤੁਲਨਾ ਦਿੱਤੀ, ਜਿਵੇਂ ਆਪਾਂ ਘਾਸ ਪੂਸ ਦੀ ਪੰਡ ਬਣਨੇ ਤੇ ਕਹਿੰਦੇ ਇਸੇ ਤਰ੍ਹਾਂ ਬੰਦਿਆਂ ਦੇ ਅੰਦਰ ਖੋਲ ਕੇ ਦੇਖੋ ਦੁੱਖ ਦੀਆਂ ਗੱਤੜੀਆਂ ਦੁੱਖਾਂ ਦੀਆਂ ਪੰਡਾਂ ਵੱਜੀਆਂ ਪਈਆਂ। ਦਾਤਾਰ ਜੀ ਨੇ ਪੁੱਛਿਆ ਮਹਾਰਾਜ ਜੀ ਉਹ ਇਹ ਚਾਰ ਦੁੱਖ ਕਿਹੜੇ। ਭਾਵਾਂ ਅਸੀਂ ਉਸ ਸ਼ਬਦ ਨੂੰ ਵੈਦ ਨਾਲ ਸੰਬੰਧਿਤ ਕਰਕੇ ਪੜ੍ਹਦੇ, ਪਰ ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੇ ਉਹ ਅਰਦਾਸ ਨੂੰ ਸ਼ਬਦ ਕਹੇ ਤੇ ਇਹ ਸ਼ਬਦ ਕੇਵਲ ਉਹਦੇ ਲਈ ਹੈ। ਜਿਤਨੀ ਦੇਰ ਤੱਕ ਸੰਸਾਰ ਰਹੇਗਾ ਜੁਗੋ ਜੁਗ ਅਚਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਉਹ ਬਚਨ ਸਦੀਵ ਕਾਲੀ ਹਰ ਮਨੁੱਖ ਤੇ ਹਰ ਥਾਂ ਤੇ ਹਰ ਦੇਸ਼ ਵਿੱਚ ਤੇ ਹਰ ਵਕਤ ਉਹ ਲਾਗੂ ਰਹੇ, ਕਿਉਂਕਿ ਸਾਹਿਬ ਮੇਰਾ ਨਿਤ ਨਵਾਂ ਹੈ। ਉੱਥੇ ਹਜ਼ੂਰ ਨੇ ਪਹਿਲੀ ਗੱਲ ਕਹੀ ਸੀ ਕਿ ਦੁੱਖਾਂ ਦਾ ਇਲਾਜ ਕਰਨ ਵਾਲੇ ਵੈਦ ਮੈਨੂੰ ਇੱਕ ਗੱਲ ਦੱਸ ਕਿ ਤੈਨੂੰ ਇਹ ਪਤਾ ਹੈ ਕਿ ਦੁੱਖ ਕਿੰਨੀ ਤਰ੍ਹਾਂ ਦੇ। ਉਹਨੇ ਇੱਕੋ ਗੱਲ ਕਹੀ ਸੀ ਮਹਾਰਾਜ ਮੈਂ ਕੇਵਲ ਤਨ ਦੇ ਦੁੱਖਾਂ ਨੂੰ ਜਾਣਨਾ ਵਾ, ਕਿਸੇ ਦੇ ਸਿਰ ਵਿੱਚ ਦਰਦ ਹੋਵੇ, ਕਿਸੇ ਦੇ ਪੇਟ ਵਿੱਚ ਦਰਦ ਹੋਵੇ, ਕਿਸੇ ਦੇ ਤਨ ਨੂੰ ਤਾਪ ਚੜਿਆ ਹੋਵੇ, ਕਿਸੇ ਨੂੰ ਕੋਈ ਹੋਰ ਬਿਮਾਰੀ ਲੱਗ ਜਾਏ, ਮੈਂ ਉਹਨੂੰ ਜਾਣਨਾ। ਅਸਲ ਵਿੱਚ ਮੈਨੂੰ ਪਤਾ ਹੀ ਨਹੀਂ ਕਿ ਦੁੱਖ ਹੋਰ ਵੀ ਹੈ ਕੋਈ। ਤੇ ਗੁਰੂ ਸਾਹਿਬ ਨੇ ਉੱਥੇ ਸ਼ਬਦ ਕਿਹਾ, ਕਹਿਣ ਲੱਗੇ ਚਾਰ ਦੁੱਖ ਨੇ ਜਿਹੜੇ ਬੰਦੇ ਨੂੰ ਚੰਬੜੇ। ਉਹਨਾਂ ਵਿੱਚੋਂ ਸਭ ਤੋਂ ਪਹਿਲਾ ਦੁੱਖ ਇਹ ਵੇ ਜਿਹਨੂੰ ਅਸੀਂ ਕਦੀ ਗਿਣਤੀ ਵਿੱਚ ਲਿਆਂਦਾ ਹੀ ਨਹੀਂ, ਤੇ ਸਭ ਤੋਂ ਵੱਡਾ ਦੁੱਖ ਇਹ ਵੀ। ਉੱਥੇ ਹਜ਼ੂਰ ਨੇ ਕਿਹਾ ਕਿ ਪਰਮਾਤਮਾ ਦੇ ਚਰਨਾਂ ਵਿੱਚੋਂ ਵਿਛੜ ਜਾਣਾ ਵਿਛੋੜੇ ਤੋਂ ਵੱਡਾ ਹੋਰ ਕੋਈ ਦੁੱਖ ਹੀ ਨਹੀਂ। ਕਹਿੰਦੇ ਸਭ ਤੋਂ ਵੱਡਾ ਦੁੱਖ ਬੰਦੇ ਦੇ ਅੰਦਰ ਪ੍ਰਭੂ ਦੇ ਨਾਮ ਦਾ ਵਿਛੋੜਾ, ਪਰਮਾਤਮਾ ਦੇ ਚਰਨਾਂ ਦਾ ਵਿਛੋੜਾ, ਪ੍ਰਭੂ ਦੀ ਬੰਦਗੀ ਦਾ ਵਿਛੋੜਾ, ਪਰਮੇਸ਼ਵਰ ਦੇ ਘਰ ਤੋਂ ਭੁੱਲ ਜਾਣਾ, ਸਭ ਤੋਂ ਵੱਡਾ ਦੁੱਖ ਵਿਛੋੜਾ ਹੈ। ਤਾਂ ਹੀ ਗੁਰੂ ਅਰਜਨ ਸਾਹਿਬ ਨੇ ਬਾਣੀ ਵਿੱਚ ਬਚਨ ਕੀਤੇ ਨੇ ਕਤਿਕ ਕਰਮ ਕਮਾਵਣੇ, दोष न काहू जोग परमेश्वर से भुलिया व्यापन सभे रोग। देखो परमात्मा नु भुल जाना यही तो सब तो वड्डा दुख है। गुरु नानक साहिब सच्चे पिताजी ने श्री राज जी दे अमृत वचन आरंभ कर दिया रहाओ जी तो किए कहिए कहने हर दिन जियो जल बल जाओ मैं अपना गुर पूछ देखिया अवर नानी खाओ। गुरु अर्जुन साहिब जी ने यही वचन कहे कह लगे हर बिसरत सदा कुवारी ताको धोखा कहां व्यापै जाको ओ तुम्हारी। साहब गुरु नानक साहब का फरमाउंदे ने कि जियो तपता है बारो बार तब तब खपै बहुत बेकार। कह लगे प्यारिया जय तन पानी विसर जाए जो पक्का रोगी विल्ला है। कि जदो परमात्मा की बाणी प्रभु का नाम भुल जाए ते साई तो पै हुए विछोड़ा जेड़ा है ये सब तो वड्डा दुख बन जाता है। साहब धन गुरु नानक साहब जी ने जी कृपा की कोई भी चीज जेडी अपने असले तो विछड़ जाती है ना कभी भी भुलिए ना कि अपने असले तो विछड़े हुए कभी भी सुख नहीं पाते। ऊंज डार तो विछड़ जाए तो ओदी विलकना नहीं मुकदा। कभी तको खान कि पानी झील तो अपने फोमे तो टुट जाए ओदे अंदर बदबू पै जाती है। फुल टाणी तो टुट जाए वो मुरझा जाता है। ते गुरु के सिखो जरा किरदा परमात्मा दे चरणा तो टुट जाए गुरु दे शब्द तो विछड़ जाए उस हिरदे नू कदी अंदर दा सुकून मिल सकदा। विछोड़ा ही ता सब तो वड्डा दुख है। हजूर ने कहा पहला दुख है कि परमात्मा नू भुल जाना प्रभु दा विछोड़ा पै जाना। ते दूसरा दुख की साहब जी ने कहा दूजा सब तो वड्डा दुख विछोड़ा उस तो बाद बंदे दे अंदर दी जड़ी भोखे ना ये भी एक बहुत वड्डा दुख है। अंदर दी तृष्णा बंदे नू कभी टिकन नहीं दे देंदी। दिन रात अंदर फुरने उठी जाते क्योंकि तृष्णालु बंदे दे अंदर नू टिका कभी नहीं मिलता। साहब कहने भुख तृष्णा एक बहुत वड्डा दुख है। उस तो अगे तीसरा दुख ये कहने जदो बंदे नू मौत दा जमा दा भय सतांदा होवे ਇਹ ਤੀਜੀ ਤਰ੍ਹਾਂ ਦਾ ਅੰਦਰ ਦਾ ਦੁੱਖ ਹੈ। ਤੇ ਚੌਥਾ ਦੁੱਖ ਇਹਨੂੰ ਹਜ਼ੂਰ ਨੇ ਕਿਹਾ ਜਦੋਂ ਤਨ ਨੂੰ ਕੋਈ ਰੋਗ ਲੱਗ ਜਾਏ ਕੋਈ ਨਾ ਕੋਈ ਪੀੜਾ ਉਪਜ ਜਾਏ ਇਹ ਚੌਥੀ ਤਰ੍ਹਾਂ ਦਾ ਰੋਗ ਹੈ। ਚਾਰ ਦੁੱਖ ਮੇਰੇ ਬਾਬਾ ਜੀ ਨੇ ਅੰਮ੍ਰਿਤ ਬਾਣੀ ਵੀ ਦੱਸੇ ਨੇ ਉਹਨਾਂ ਨੂੰ ਅਸੀਂ ਪੜ੍ਹਦੇ ਹਾਂ ਕਿ ਦੁੱਖ ਵਿਛੋੜਾ ਇੱਕ ਦੁੱਖ ਭੂਖ। ਪਹਿਲਾ ਦੁੱਖ ਪ੍ਰਭੂ ਦੇ ਚਰਨਾਂ ਤੋਂ ਵਿਛੜ ਜਾਣਾ ਤੇ ਜਿਹੜੇ ਵਿਛੜਦੇ ਨੇ ਉਹਨਾਂ ਦੇ ਅੰਦਰ ਨੂੰ ਕਦੀ ਪੁੱਛ ਕੇ ਦੇਖੋ ਕਿ ਵਿਛੋੜਾ ਹੀ ਤਾਂ ਉਹਨਾਂ ਦੀ ਕਾਲਖ ਨੂੰ ਜਨਮ ਦਿੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੇ ਅਸੀਂ ਕਈ ਵਾਰੀ ਬਚਨ ਪੜ੍ਹਦੇ ਹਾਂ ਉਸ ਸੰਤ ਕਵੀ ਦੇ ਸੰਤ ਸਕੋਲਰ ਦੇ ਉਹਨਾਂ ਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ ਵਿਛੋੜੇ ਦੇ ਸੰਬੰਧੀ। ਜਦੋਂ ਉਹਨਾਂ ਨੇ ਕਿਤੇ ਫੁੱਲ ਦੀ ਗੱਲ ਨਹੀਂ ਕੀਤੀ ਤੇ ਉਸ ਫੁੱਲ ਦੇ ਟੁੱਟਣ ਵਿੱਚੋਂ ਵੀ ਕਹਿ ਦਿੱਤਾ ਬੰਦਿਆ ਜੋ ਕੁਝ ਇਹਦੇ ਨਾਲ ਵਾਪਰਦਾ ਤੇ ਤੇ ਜੇ ਤੂੰ ਟੁੱਟ ਗਿਆ ਤੇ ਤੇਰੇ ਨਾਲ ਵੀ ਵਾਪਰ ਜਾਣਾ। ਫੁੱਲ ਵਿੱਚ ਖੇੜਾ ਹੈ ਪੂਰਨ ਤੌਰ ਤੇ ਖਿੜੇ ਹੈ ਫੁੱਲ ਵਿੱਚ ਸੁਗੰਧੀ ਵੀ ਏ ਫੁੱਲ ਦੇ ਅੰਦਰ ਮਹਿਕ ਵੀ ਏ ਪਰ ਬਦਕਿਸਮਤੀ ਜਦੋਂ ਕਿਤੇ ਟਾਹਣੀ ਨਾਲੋਂ ਟੁੱਟ ਜਾਏ ਤੇ ਦੇਖੋ ਉਹਦਾ ਖੇੜਾ ਵੀ ਖਤਮ ਹੋ ਜਾਂਦਾ ਉਹਦੀ ਸੁਗੰਧੀ ਵੀ ਚਲੀ ਜਾਂਦੀ ਏ ਉਹਦੇ ਅੰਦਰ ਦੀ ਰੌਣਕ ਵੀ ਚਲੀ ਜਾਂਦੀ ਏ। ਕਹਿੰਦੇ ਮਨਾ ਜੇ ਬੰਦੇ ਨੇ ਖੇੜੇ ਨੂੰ ਸਾਂਭ ਕੇ ਰੱਖਣਾ ਹੈ ਜੇ ਸ਼ਬਦ ਗੁਰੂ ਨਾਲ ਜੁੜੇਗਾ ਪ੍ਰਭੂ ਦੇ ਚਰਨਾਂ ਵੀ ਜੁੜੇਗਾ ਸੁਗੰਧੀ ਵੀ ਰਹੇਗੀ ਖੇੜਾ ਵੀ ਰਹੇਗਾ ਕੋਮਲਤਾ ਵੀ ਰਹੇਗੀ। ਤੇ ਜਿੱਦਣ ਆਪਣੇ ਅਸਲੇ ਨਾਲੋਂ ਟੁੱਟ ਗਿਆ ਆਪਣੀ ਟਾਹਣੀ ਨਾਲੋਂ ਟੁੱਟ ਗਿਆ ਸੱਚ ਜਾਣੋ ਉਹੀ ਬੰਦਾ ਹੁੰਦਾ ਹੈ ਤੇਰਾ ਉਹਦਾ ਭ੍ਰਿਸ਼ਟ ਜਾਂਦਾ ਹੈ। ਉਹੀ ਬੰਦਾ ਹੁੰਦਾ ਹੈ ਜਿਹਦੇ ਲੋਕ ਨੇੜੇ ਧੋਕੇ ਬੈਂਦੇ ਨੇ ਉਹਦੇ ਤੋਂ ਦੁਨੀਆਂ ਨਫ਼ਰਤ ਕਰਨ ਲੱਗ ਪੈਂਦੀ। ਉਹੀ ਬੰਦਾ ਹੁੰਦਾ ਹੈ ਜਿਹੜਾ ਜੁੜਿਆ ਹੋਵੇ ਤੇ ਲੋਕ ਉਹਦੀ ਰਾਹ ਵੇਖਦੇ ਨੇ ਤੇ ਜਿਦਨ ਟੁੱਟ ਜਾਏ ਲੋਕ ਕੰਨੀ ਕਤਰਾ ਕੇ ਪਿੱਛ ਕਰਕੇ ਚਲੇ ਜਾਂਦੇ। ਜੇ ਫੁੱਲ ਟੁੱਟ ਜਾਏ ਉਹ ਵੀ ਲੋਕਾਂ ਦੇ ਜਿਹੜਾ ਇੱਜ਼ਤ ਦਾ ਪਾਤਰ ਨਹੀਂ ਰਹਿੰਦਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਉਹ ਮੈਂ ਕਹਿ ਕੇ ਅੱਗੇ ਤੁਰਨੇ ਨੇ ਕਿ ਵਿਛੋੜਾ ਹੀ ਸਾਡੇ ਅੰਦਰ ਦੀ ਕਾਲਖ ਨੂੰ ਜਨਮ ਦਿੰਦਾ। ਅੱਗ ਬਲਦੀ ਹੋਵੇ ਉਹਦੇ ਵਿੱਚੋਂ ਕਿਤੇ ਇੱਕ ਕੋਲਾ ਲਾਲ ਸੁਰਖ ਹੋਇਆ ਉਹਨੂੰ ਅੱਗ ਤੋਂ ਬਾਹਰ ਸੱਟ ਦੇਈਏ ਜਾਂ ਉਹ ਅੱਗ ਭੱਠੀ ਤੋਂ ਬਾਹਰ ਨਿਕਲ ਜਾਏ ਤੇ ਡਿੱਗਣ ਤੋਂ ਬਾਅਦ ਉਸ ਕੋਲੇ ਅੰਦਰ ਪਤਾ ਨੀ ਪ੍ਰਭੂ ਦੀ ਕੀ ਖੇਡ ਵਾਪਰਦੀ ਏ, ਇੱਕੋ ਦਮ ਉਹਦੀ ਲਾਲੀ ਖਤਮ ਹੁੰਦੀ ਏ ਤੇ ਅੰਦਰ ਉਹਦੇ ਕਾਲਖ ਜਨਮ ਲੈ ਲੈਂਦੀ। ਤੇ ਜੇ ਕੋਈ ਸੋਚੇ ਵੀ ਸ਼ਾਇਦ ਇਹਦੇ ਉੱਤੇ ਕਾਲਖ ਹੋਣੀ, ਇਹਦੇ ਅੰਦਰ ਤਾਂ ਲਾਲੀ ਹੋਵੇਗੀ, ਬਿਲਕੁਲ ਨੀ। ਉਸ ਕੋਲੇ ਨੂੰ ਬਰੀਕ ਕਰਕੇ ਪੀ ਵੀ ਲਵੋ, ਉਹ ਚੀਨੀ ਚੀਨੀ ਕਣ ਕਣ ਹੋ ਜਾਏਗਾ, ਪਰ ਹਰ ਥਾਂ ਤੇ ਕਾਲਖ ਮਿਲੇਗੀ, ਲਾਲੀ ਕਿਤੋਂ ਨੀ ਮਿਲੇਗੀ। ਅੱਗ ਵਿੱਚ ਉਹਦੇ ਕੋਲ ਲਾਲੀ ਸੀ, ਹੁਣ ਉਹ ਅੱਗ ਦਾ ਕਾਲਾ ਹੋ ਗਿਆ। ਤੇ ਭਾਈ ਸਾਹਿਬ ਜੀ ਕਹਿੰਦੇ ਨੇ ਜੇ ਅਸੀਂ ਸੋਚੀਏ ਵੀ ਸਾਬਣ ਨਾਲ ਧੋਵਾਂਗੇ, ਕੱਪੜਾ ਮੈਲਾ ਹੋ ਜਾਏ, ਕਾਲਾ ਹੋ ਜਾਏ ਮੈਲ ਨਾਲ, ਤੇ ਸਾਬਣ ਨਾਲ ਧੋਤਿਆਂ ਪਰਤ ਕੇ ਸਾਫ਼ ਹੋ ਜਾਂਦਾ, ਕਿਉਂਕਿ ਨਿਰਮਲਤਾ ਹੀ ਤਾਂ ਉਹਦੇ ਅੰਦਰ ਹੈ, ਸਿਰਫ ਕਾਲਖ ਨੇ ਉਹਨੂੰ ਘੇਰਿਆ ਹੋਇਆ। ਮੈਲ ਨਿਕਲ ਜਾਏ ਤੇ ਬਾਕੀ ਹਜੇ ਰਹਿੰਦੀ ਨਿਰਮਲਤਾ ਹੀ। ਮਤਾਂ ਕੁਛ ਸੋਚੇ ਕਿ ਅੰਦਰ ਬੰਦੇ ਦਾ ਮੈਲਾ ਹੋ ਜਾਏ ਤੇ ਪਰਮਾਤਮਾ ਉਹਦੇ ਅੰਦਰ ਨਹੀਂ, ਉਸ ਮੈਲੇ ਕੱਪੜੇ ਵਿੱਚ ਸਫਾਈ, ਉਸ ਦੇ ਅੰਦਰ ਉਜਲਤਾ ਹੈ, ਸਿਰਫ ਮੈਲ ਨਿਕਲ ਜਾਏ ਤੇ ਬਾਕੀ ਉਹ ਸ਼ੁੱਧ ਬਸਤਰ ਹੀ ਰਹਿ ਜਾਂਦਾ ਹੈ। ਕਿੰਨੇ ਜੇ ਉਸ ਟੁੱਟੇ ਹੋਏ ਕੋਲੇ ਨੂੰ, ਕਾਲੇ ਕੋਲੇ ਨੂੰ ਸਾਬਣ ਨਾਲ ਧੋਵਾਂਗੇ ਤੇ ਉਹਦੇ ਵਿੱਚ ਲਾਲੀ ਕਦੀ ਨਹੀਂ ਆਉਣੀ। ਜੇ ਅਸੀਂ ਪਰਤ ਕੇ ਉਹਨੂੰ ਦੁੱਧ ਤੇ ਦਹੀਂ ਵਿੱਚ ਪਾ ਕੇ ਧੋਵਾਂਗੇ, ਉਹਨੇ ਬਿਲਕੁਲ ਸੁਰਖ ਲਾਲ ਨਹੀਂ ਹੋਣਾ। ਤੇ ਕਿੰਨੇ ਜੇ ਤੂੰ ਰੰਗ ਵੀ ਚਾੜਨ ਦਾ ਯਤਨ ਕਰੇ, ਜਿਵੇਂ ਕੱਪੜਿਆਂ ਨੂੰ ਆਪਾਂ ਖੁੰਭ ਚਾੜ ਕੇ ਉਹਨਾਂ ਤੇ ਰੰਗ ਚਾੜਨੇ ਆ, ਕੋਲੇ ਨੂੰ ਜਿਤਨਾ ਮਰਜ਼ੀ ਪਾਣੀ ਵਿੱਚ ਰੱਖ ਕੇ ਤੂੰ ਫਟਕੜੀ ਪਾ ਕੇ ਖੁੰਭ ਵਿੱਚ ਪਾ ਕੇ ਤੂੰ ਖੁੰਭ ਦੇ ਕੇ ਰੰਗਦਾ ਰਹੀ, ਸੱਜਣਾ ਕਦੀ ਭੁੱਲੀ ਨਾ, ਕੋਲਾ ਸਾਰੀ ਜ਼ਿੰਦਗੀ ਪਾਣੀ ਵਿੱਚ ਤਪਦਾ ਰਹੇਗਾ ਪਰ ਉਹਦੇ ਅੰਦਰ ਲਾਲੀ ਨਹੀਂ ਆਉਣੀ। ਜੇ ਪਰਤ ਕੇ ਉਹਨੂੰ ਚਾਹੁੰਦੇ ਕਿ ਉਸੇ ਤਰ੍ਹਾਂ ਲਾਲ ਭਾ ਮਾਰੇ, ਜਦੋਂ ਬਲਦੀ ਹੋਈ ਅੱਗ ਵੀ ਸੜ ਨਹੀਂ, ਆਪਣੇ ਆਪ ਹੀ ਕਾਲਖ ਚਲੀ ਜਾਏਗੀ ਤੇ ਅੱਗੇ ਨਾਲੋਂ ਕਈ ਗੁਣਾ ਵੱਧ ਸੁਰਖ ਹੋ ਜਾਏਗਾ, ਲਾਲ ਹੋ ਜਾਏਗਾ। ਅਸਲੀਅਤ ਦੇ ਗੁਰੂ ਕੇ ਸਿੱਖੋ, ਅੰਦਰ ਦੀ ਅਵਸਥਾ ਇਹ ਵੇ, ਜੇ ਇੱਕ ਕੋਲਾ ਆਪਣੇ ਅਸਲੇ ਤੋਂ ਟੁੱਟ ਜਾਏ, ਅੱਗ ਤੋਂ ਦੂਰ ਚਲਾ ਜਾਏ ਤੇ ਉਹਦੇ ਅੰਦਰ ਕਾਲਖ ਆ ਜਾਂਦੀ ਹੈ। ਤੇ ਜਿਹੜਾ ਬੰਦਾ ਸ਼ਬਦ ਤੋਂ, ਬਾਣੀ ਤੋਂ, ਨਾਮ ਤੋਂ, ਸਿਮਰਨ ਤੋਂ ਉਹ ਟੁੱਟ ਜਾਏ ਤੇ ਕਦੀ ਆਸ ਕਰਾਂਗੇ ਉਹਦੇ ਅੰਦਰ ਕਿਤੇ ਉਹ ਲਾਲੀ ਆ ਸਕੇਗੀ? ਫਿਰ ਜਦੋਂ ਬੰਦਾ ਟੁੱਟਦਾ ਹੈ ਫਿਰ ਯਤਨ ਕਰਦਾ ਆਪਣੇ ਆਪ ਨੂੰ ਧੋਣ ਦਾ, ਕੋਈ ਤੀਰਥਾਂ ਦਾ ਰਤਨ ਕਰਨ ਲੱਗ ਪੈਂਦਾ, ਕੋਈ ਵਰਤ ਰੱਖਣ ਲੱਗ ਪੈਂਦਾ, ਕੋਈ ਆਪਣੇ ਵੱਲੋਂ ਹੋਰ ਦੁਨਿਆਵੀ ਕਰਮ ਕਾਂਡ ਕਰਦਾ। ਗੁਰੂ ਸਾਹਿਬ ਕਹਿੰਦੇ ਨੇ ਇਹਨਾਂ ਤਰੀਕਿਆਂ ਨਾਲ ਕਦੀ ਵੀ ਅੰਦਰ ਨਹੀਂ ਧੁੱਪਦਾ। ਜੇ ਅੰਦਰ ਨੂੰ ਪਰਤ ਕੇ ਲਾਲ ਸੁਰਖ ਦੇਖਣਾ ਤੇ ਇਸ ਅੰਦਰ ਨੂੰ ਨਾਮ ਵੀ ਜੋੜ ਦੇ, ਨਾਮ ਵੀ ਜਿੱਦਣ ਜੁੜ ਗਿਆ ਤੇ ਕੋਲਾ ਭਾਵੇਂ ਕਈ ਸਾਲ ਕਾਲਾ ਪਿਆ ਰਹੇ ਬਸ ਨਾਮ ਵੀ ਜੁੜਨ ਦੀ ਜੇਰੇ, ਉਸੇ ਵਕਤ ਅੰਦਰ ਨੂੰ ਲਾਲੀ ਮਿਲੇਗੀ ਤੇ ਸੱਜਣਾ ਕੋਲਾ ਅੱਗ ਵੀ ਸੱਟਣ ਦੀ ਦੇਰ ਤੇ ਕਾਲਖ ਆਪਣੇ ਆਪ ਹੀ ਚਲੀ ਜਾਏਗੀ। ਭਾਈ ਸਾਹਿਬ ਨੇ ਬਹੁਤ ਸੋਹਣੀ ਉਦਾਹਰਨ ਦਿੱਤੀ ਸੀ, ਕਈ ਵਾਰੀ ਇਹ ਉਦਾਹਰਨ ਅਰਥ ਕੀਤੀ ਹੈ। ਕਹਿਣ ਲੱਗੇ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਕੀ ਧਰਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਕੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਤੇ ਲਾ ਕੇ ਦੇਖੋ ਚੜਦਾ ਰੂਪ ਸਵਰ। ਜੇ ਉਹਨੂੰ ਅੱਗ ਵਿੱਚ ਪਾਈਏ ਅੱਗੇ ਨੂੰ ਵੱਧ ਉਹਦਾ ਰੂਪ ਨਿਕਲਦਾ ਹੈ, ਨਿਖਰ ਕੇ ਬਾਹਰ ਆਉਂਦਾ ਹੈ। ਸਤਿਗੁਰੂ ਨੇ ਕਿਰਪਾ ਕੀਤੀ, ਬੇਨਤੀ ਕਰ ਰਿਹਾ, ਪਹਿਲਾ ਦੁੱਖ ਹੈ ਵਿਛੋੜਾ, ਦੂਜਾ ਦੁੱਖ ਹੈ ਅੰਦਰ ਦੀ ਤ੍ਰਿਸ਼ਨਾ ਦੀ, ਮਾਇਆ ਦੀ, ਸੰਸਾਰ ਦੇ ਪਦਾਰਥਾਂ ਦੀ ਭੁੱਖ, ਤੇ ਗੁਰੂ ਕੇ ਸਿੱਖੋ ਤੀਜਾ ਸੁੱਖ ਹੈ, ਦੁੱਖ ਹੈ ਮੌਤ ਦਾ, ਤੇ ਚੌਥਾ ਦੁੱਖ ਹੈ ਤਨ ਨੂੰ ਲੱਗੇ ਕੋਈ ਰੋਗ। ਬਾਬਾ ਜੀ ਨੇ ਸ਼ਬਦ ਵਰਤੇ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਹੇ, ਵੈਦ ਨਾ ਭੋੜੇ ਦਾਰੂ ਲਾਹੇ। ਤੇ ਦਾਤਾ ਜੀ ਇਹ ਸੁੱਖ ਕਿਵੇਂ ਤੁਹਾਨੂੰ ਮਿਲੇ? ਤੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜੇ ਉਹ ਸੁੱਖ ਚਾਹੁੰਦੇ ਤੇ ਤੂੰ ਇੱਕ ਕੰਮ ਕਰ, ਰਸਨਾ ਗੁਣ ਗੋਪਾਲ ਨਿਧ ਗਾਏ, ਕਿ ਆਪਣੀ ਰਸਨਾ ਨਾਲ ਆਪਣੀ ਜੀਵ ਦੇ ਨਾਲ ਤੂੰ ਗਾ, ਕਿਹਨੂੰ? ਉਸ ਦੇ ਗੁਣ ਗਾ। ਗੋਪਾਲ ਦਾ ਅਰਥ ਜਿਹੜੇ ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲੇ, ਰਸਨਾ ਗੁਣ ਗੋਪਾਲ ਨਿਧ ਗਾਏ, ਨਿਧ ਦਾ ਅਖਰੀ ਅਰਥ ਹੁੰਦਾ ਖਜ਼ਾਨਾ, ਜਿਹੜੇ ਬੇਅੰਤ ਖਜ਼ਾਨਿਆਂ ਦੇ ਮਾਲਕ ਨੇ, ਉਹਦੇ ਗੁਣਾਂ ਨੂੰ ਗਾ। دیکھو میں کہنا بڑا سوکھا سوکھا تے سرل جا طریقہ میرے ذاتے نے دتا ہے نہ تا سانو کہے بھی تو پٹھیا لٹک کے گڑ گائے نہ سانو یہ کہے تو ٹھنڈے پانی وچ بیٹھ کے گڑ گائے نہ سانو کہے بھی سجنا تو اگ دیا تولیاں روا کے گڑ گائے وہ کہتے ہیں سیدھی جی گل اٹھت بیٹھت سوت نام کہو نانک جانک حد کا تو اپنی رسنا نال اپنی زبان نال گن گا تے ستگرو کہندے جدو تو دے گناں نو گائے گا پھر ملے گا کی جی شانت تیرے اندر نو پرم شانتی ملے گی تیرے اندر نو پورن ٹکا ملے گا سہج سہج دا ارتھ آتمک اڈولتا ملے گی تے اگلا بچن ہے رہ رہت دا ارتھ تیرے اندر نو کھڑاؤ ملے گا یہی تاکہ پانے ہیں کہ شانتی مل جائے سہج مل جائے ساڈا اندر کبھی بھی چوہے نہ سانو اندر دا کھیڑا مل جائے تین شبد کہے نے کہ بیتی کرا اخری عرصے دے بڑے سخین ہون گے کہ اندر نو شانتی مل جائے گی سہج مل جائے گا کھیڑا مل جائے گا پر دادا جی نو پوچھی وہ سکھ کی ہو گیا ہے وہ کھیڑا کی ہو گیا ہے تے صاحب کہنے جدو رسنا نو کوئی جپدا ہے پھر وہ کہندا ہے کبیر جی دے بچنا مطابق کبیر میری سمرنی رسنا اوپر رام کہنے میرے واسطے سمرنی دا ارتھ دا مالا میرے لیے میری جی بھی مالا بن گئی ہے تے کہنے اج تک جنوں بھی سکھ ملیا ہے اونوں زبان نو مالا بنا کے سکھ ملیا ہے مالا بناؤن تو مراد کہ اپنی رسنا نال کو نام جپدے نے اتنے دور کہہ رہے ہیں رسنا گن گوپال نت گائن کبیر صاحب کہنے کبیر میری سمرنی رسنا اوپر رام آپ جگادی سگل بھگت تا کو سکھ وشرام جنوں سکھ مل جائے گرو ارجن صاحب کہتے ہیں سکھ منی سکھ امرت پرب نام وہ کنا دے گردے وچ بھگت جنا کے من وشرام وہ سکھ ملتا کہ رسنا گن گوپال نت گائن رسنا جپیا ایک نام ایاں سکھ آنند گھنا آگے جی کے سنگ کام کتیا تیرا آنگ روگ تو گر پرساد کر راج جوگ حضور کہتے جنوں وہ سکھ مل گئے کہ جیوں جی اسی نام رسنا نال جپاں گے دیکھو رسنا ہی سارے اندر نو سارے سکھ دیں دی جے کوئی بندے نو بھوک لگی ہوئے نا وہ اچھی پکار کے کہے گا کہ میرا اندر درد دا پیا بڑی بھوک لگی تے گرو کے سکھو اونوں بھوک لگی ہوئے پیٹ وچ پرشادہ پہنچانا ہوئے تے پھر طریقہ ہوندا ہے کہ اونوں پرشادہ دتا جائے وہ اپنی رسنا نال اپنے دنداں نال اس پرشادے نوں چباندا ہے رسنا نال وہ رت لیندا ہے تے جیوں جیوں وہ منہ نال پرشادے نوں چٹ کے اپنے پیٹ بھی جان دیندا ہے تے پرت کے کہندا ترپتی ہو گئی پر یہ گل چیتے رکھیے کہ پیٹ نو ترپتی ملے گی جے رسنا نال بھوجن نو کھادا ہوئے گا دنداں نال بھوجن نو چبایا ہوئے گا اسی طرح جدو کوئی پرماتما دا سمرن اپنی رسنا نال کردا ہے جیب نال کردا ہے تے اودے اندر نو بھی شانتی ملدی ہے پورن طور تے ٹکا ملدا ہے حضور کرپالو جی نے دیکھو کنا کو سکھ ہوئے گا انہاں سکھاں کول جڑے رسنا نال دن رات بھجن بندگی سمرن کردے اج شیو ناتھ دے محل دے اندر بڑی رونق سی بےنتی میں کر لگا صرف ایک اتہاس ادھارن دن لئی کہ جہے رسنا جپتے نے پیارے وہ شانت نے انہاں کول سہج ہے انہاں کول ٹکا ہے وہ محل دے اندر چہل پہل ہے کون ہے کہ سجندے ساز بجان والے آئے پیروں میں گھنگرو بن کے نچن والی عورتیں بھی آئی نے یہ اپنی زبان اچا تے رسیلا گاؤن والے سجن بھی آئے تے دوسرے پاسے کچھ دن پہلا انہیں ایک منکھ نو وپاری نو اپنا قیدی بنایا ہے وہ کون ہے دھن گرو نانک صاحب جی کا پیارا سکھ تے لاہور کی دھرتی کا رہن والا بھائی منسوخ جی گرو نانک صاحب کے چرنا دے کو پبرے نے انہوں کا دوش کی ہے جی قید کیوں کیتا ہے کیونکہ راجے نے اپنے والوں یہ راج کی فرمان جاری کیتا ہے کہ ساریاں نے ورت رکھنا ایکادشی کا کہ کوئی حکم عدولی کرے تے انہوں کال کوٹ بھی وکھتے آ جائے گا. پائی منسوخ دا جہاز کنارے لگا ہے تے انہیں پاونا والے نے گرو نانک صاحب جی کی سکھی نو پال دیا ہویا کہ کھانا پینا پوتر ہے کہ تون رجک سمائے دے بچن مطابق پرساد پانی کو نلندر تیار کیتا ہے. آپ شکیا جڑے کول سجن نے انہوں شکایا تے راجے نو کسے شکایت کر دیتی کہ تواڈے حکم عدولی کیتی ہے باہروں آئے وپاری نے کوئی اپیل نے کوئی دلیل نے کوئی پوچھا نے ایکو دم بھائی منسوخ نو کال کوٹ دی وکھا دتا ہے. کہندے نے او گرو کا سکھ پتھرا نکیلے پتھرا تے بیٹھ کے بھی گرو گرو جپدا پیا ہے. او مکرا مچھرا دے دند وچ بھی اندر دا سکھ پیا مان گئے تے راجے دے گھر اندر گاؤن والے نے بجاؤن والے نے نچن والے نے ہر طرح دے اودے گھر اندر کھان والے پدارتھ نے پر اودے اندر نو چین ہے اودے اندر نو ٹکا نہیں. اج ادھی رات تو بعد گاؤن بجاؤن والے سارے سو گئے پر گرو کے سکھو راجے دے اندر نو ٹکا نہیں. اونوں پتا ہے میرے تے باہروں کسے نے خلا کر دینا وہ کلپ دے وہ چار چپیرے محل دے اندر گھومی جا رہے تے کہنے نے ادھی رات تو بعد اودے کناں وچ ایک مٹھی جی آواز سنائی دتی اینی سریلی آواز کہ اونوں سوندیا سار راجے دے اندر جویں شانتی ملی ہوئے. گرمخو جدو کوئی پریم وچ بھج کے بانی پڑھ دے جس دا اپنا اندر ٹھنڈ ہے نا اودے نیڑے بیٹھ کے ٹھنڈ ضرور ملے گی. جس بندے دا اپنا اندر کلپیا پیا اودے نیڑے بیٹھو گے تے پٹکنا ملے گی. جس گرمکھ دا اپنا اندر ٹکیا اودے نیڑے بیٹھاں گے تے اندر نو ٹکا ملے گا. جدو اودے پوتر کنا وچ آواز پئی تے اونے سنتری نو پوچھیا کہندا سارے آرام تے کر دے گی اے کون ہے کہ جڑا اس ویلے بھی مٹھی سریلی آواز وچ کچھ گاؤندا ہے جو گاؤندا ہے وہ بھی مینوں سمجھ نہیں پیندی پئی پر ایک گل ضرور ہے کہ وہ دے گاؤن دے نال میرے اندر نوں شانتی بھی ملدی. اس نے اگوں اتر دتا سنتری نے راجن اے وہ قیدی ہے جن نے تواڈے حکم نوں منیا نا ورت نہ رکھ کے انہیں چولہا بالیا سی. کہندا یہ تا رات جدو یہ وقت آندا ہے تے اٹھ کے اپنے پیارے دیا شفتاں کردا ہے پتہ نہیں کی گاؤندا ہے اندر نو مینوں بھی ٹکا ملدا ہے. راجے نے کہہ کے قیدی نو باہر کڈو. جدو باہر آئے بھائی صاحب دے چہرے تے کوئی ملال نہیں تھی. میرے ستگرو جی نے یہ اندر نو پرم شانتی دتی چہرہ پورن طور تے کھڑاؤ وچ ٹکیا. امرت بانی پہ پڑھتے سن گرو نانک صاحب دے شبداں نوں گا رہے سن. جدو سماپتی کی تھی تے راجے نے یہی گل پوچھی سی کہندا مینوں شبداں دی سمجھ نہیں پئی ارتھ نہیں مینوں پتا لگا پر پتا نہیں میرے اندر نوں تینوں سن کے تینوں ویکھ کے ٹھنڈ پئی پیندی. گرو کے سکھو بھائی منسوخ نے شبد ورتے سن کہ ماں باپ نے نام منسوخ رکھیا سی پر تن دے سکھ بڑے کھنڈائے سن من کا سکھ کدی نہیں سی ملیا. کہنے ایک بابا ملیا نرنکار دا ساکار روپ ملیا گرو پرمیشور روپ ملیا نا دا من سکھ سا پر من دا سکھ کدی نہیں سی مانیا. انہیں کرپا کی ایک دن متھا ٹیکیا کہن لگے نام دا بھی من سکھ ہے لے جا کرتار میر کرے گا اج تو بعد من دے سارے سکھ مل جان. کہندا اودن دا من دا سکھ ملے کہ تن نو بھاویں دکھ ملدا ہوئے تن نو بھاویں کھید ہوئے پر اندر دے سکھ وچ اتنا کو آنند ہے تو بھاویں مینوں کال کوٹ دی وچ چھٹے ہے پر سچ جانی میرے من نو کال کوٹ دی وچ وی سکھ ہے میرے من نو اندر دا ٹکا ہے. راجا کہندا ہے اے تو جو کچھ گا رہا سی سمجھ مینوں کوئی نہیں پئی پر اندر نو سکھ مینوں ہی پرتیت ہویا. اج اسی کئی واری پڑھے لکھے لوکاں تو سننے ہیں نا لو جی جی ارتھاں دا بودھ نہیں تے نت نم کرن دا کوئی لابھ نہیں. جی ارتھاں دا بودھ نہیں بانی پڑھن دا کوئی لابھ نہیں. میں بینتی کراں ਇਹ ਕੋਈ ਮੈਥ ਦਾ ਸਵਾਲ ਨਹੀਂ ਕਿ ਦੋ ਦੂਣੀ ਚਾਰ ਪਿਆਂ ਸਮਝ ਪਏ ਤਾਂ ਲਾਭ ਹੈ। ਗੁਰੂ ਕੇ ਸਿੱਖੋ, ਪਾਣੀ ਦਾ ਸੂਤਰ ਹੈ ਕਿ ਤੂੰ ਉਹ ਹੈ। ਅਨਪੜ੍ਹ ਬੰਦੇ ਨੂੰ ਕੋਈ ਪਤਾ ਨੀ ਪਾਣੀ ਦਾ ਸੂਤਰ ਕੀ ਏ, ਪਰ ਪਾਣੀ ਨੇ ਕਦੇ ਨੀ ਕਿਹਾ ਵੀ ਜਿਸ ਅਨਪੜ੍ਹ ਬੰਦੇ ਨੂੰ ਪਤਾ ਨਹੀਂ ਮੈਂ ਓਨੀ ਦੇਰ ਤੱਕ ਇਹਦੀ ਪਿਆਸ ਨੀ ਬੁਝਾਣੀ ਜਿੰਨੀ ਦੇਰ ਤੱਕ ਮੇਰੇ ਬਾਰੇ ਨੂੰ ਜਾਣਕਾਰੀ ਨਹੀਂ, ਮੇਰੇ ਅਰਥ ਨੇ ਸਮਝਣਾ। ਪਾਣੀ ਦਾ ਬਿਰਦ ਹੈ, ਪਾਣੀ ਦਾ ਸੁਭਾਅ ਹੈ ਕਿ ਜਿਹੜਾ ਵੀ ਉਹਨੂੰ ਪੀ ਲਏਗਾ ਉਹਦੀ ਪਿਆਸ ਬੁਝਾਏਗਾ। ਦੁੱਧ ਬੱਚੇ ਨੂੰ ਕੀ ਪਤਾ, ਜਦੋਂ ਜਨਮ ਹੁੰਦਾ ਬੱਚੇ ਨੂੰ ਪਤਾ ਮੇਰੀ ਮਾਂ ਦੇ ਦੁੱਧ ਵਿੱਚ ਕਿਹੜੇ ਵਿਟਾਮਿਨ ਨੇ, ਬੱਚੇ ਨੂੰ ਪਤਾ ਕਿ ਮੇਰੀ ਮਾਂ ਦੇ ਦੁੱਧ ਵਿੱਚ ਮੈਨੂੰ ਕਿੰਨੀ ਤਾਕਤ ਮਿਲਣੀ ਹੈ, ਕੋਈ ਅਰਥਾਂ ਦਾ ਪਤਾ ਨੀ ਉਹਨੂੰ ਦੁੱਧ ਦਾ। ਪਰ ਜਦੋਂ ਪੀਂਦਾ ਤੇ ਬੱਚੇ ਨੂੰ ਵੀ ਤਾਕਤ ਮਿਲਦੀ ਏ, ਪਿਆਸਾ ਪਾਣੀ ਪੀਂਦਾ ਤੇ ਉਹਦੀ ਪਿਆਸ ਬੁਝਦੀ ਏ। ਸੱਤ ਜਾਣੀ ਤੂੰ ਭਾਵਨਾ ਨਾਲ ਸ਼ੁੱਧ ਗੁਰੂ ਕੀ ਬਾਣੀ ਪੜ੍ਹੀ ਜਾਈ, ਦੇਖੀ ਜੇ ਪਾਣੀ ਪੀਣ ਨਾਲ ਅੰਦਰ ਦੀ ਪਿਆਸ ਬੁਝਦੀ ਏ ਤੇ ਗੁਰੂ ਕੀ ਬਾਣੀ ਭਾਵਨਾ ਨਾਲ ਸੁਣ ਤੇ ਪੜ੍ਹਨ ਦੇ ਨਾਲ ਵੀ ਤੇਰੇ ਅੰਦਰ ਦੀ ਪਿਆਸ ਬੁਝੇ। ਬਾਣੀ ਦੀ ਤਸੀਰ ਐਸੀ ਹੈ, ਹਜ਼ੂਰ ਨੇ ਤਾਂ ਹੀ ਤਾਂ ਕਿਹਾ ਤੇ ਜੇ ਕਹੀਏ ਵੀ ਇੰਨੀ ਲਿਆਕਤ ਹੋਵੇਗੀ ਤਾਂ ਇਹਦੇ ਅੰਦਰ ਨੂੰ ਸੁੱਖ ਮਿਲਣਾ। ਗੁਰੂ ਸਾਹਿਬ ਜੀ ਤਾਂ ਫਰਮਾਉਂਦੇ ਨੇ ਕਿ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਅੰਦਰ ਨੂੰ ਸਕੂਨ ਦਿੰਦੀ ਹੈ ਬਾਣੀ ਜਦੋਂ ਕੋਈ ਪੜ੍ਹਦਾ, ਚਿੱਤ ਲਾ ਕੇ, ਚਿੱਤ ਲਾ ਕੇ ਕੋਈ ਸੁਣਦਾ। ਤੇ ਕੀ ਬਾਬਾ ਅਮਰਦਾਸ ਜੀ ਨੇ ਇੱਕੋ ਸ਼ਬਦ ਸੁਣਿਆ ਤੇ ਉਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵੱਲ ਖਿੱਚੇ ਨੀ ਆਏ? ਸੱਜਣ ਕੀ ਉਸ ਤੋਂ ਪਹਿਲਾਂ ਅਭਿਆਸੀ ਸੀ ਬਾਣੀ ਦਾ? ਸਿਰਫ ਇੱਕੋ ਸ਼ਬਦ ਉਹਨੇ ਸੁਣਿਆ ਤੇ ਉਹਦੇ ਅੰਦਰ ਨੂੰ ਟਿਕਾ ਮਿਲ ਗਿਆ। ਮੇਰਾ ਸਤਿਗੁਰੂ ਸ਼ਬਦ ਵਿੱਚ ਆਪ ਵਿਰਾਜਮਾਨ ਹੈ, ਸਤਿਗੁਰੂ ਆਪ ਵਚਨ ਰੂਪ ਨੇ, ਤੇ ਜਦੋਂ ਕੋਈ ਭਾਵਨਾ ਨੂੰ ਸ਼ਬਦ ਨੂੰ ਸੁਣਦਾ ਉਹਦੇ ਅੰਦਰ ਨੂੰ ਟਿਕਾ ਮਿਲਦਾ। ਉਹਨੇ ਕਿਹਾ ਸੱਜਣਾ ਸਮਝ ਮੈਨੂੰ ਕੋਈ ਨੀ ਪਈ, ਪਰ ਤੇਰੇ ਵਚਨ ਸੁਣ ਕੇ ਅੰਦਰ ਨੂੰ ਸੁੱਖ ਮਿਲਿਆ। ਭਾਈ ਸਾਹਿਬ ਕਹਿੰਦੇ ਅਸਲ ਵਿੱਚ ਇਹ ਸੁੱਖਾਂ ਦੇ ਦਾਤੇ ਦੇ ਵਚਨ ਨੇ ਤੇ ਜਿਹੜਾ ਵੀ ਸੁਣੇ ਇਹਦੇ ਅੰਦਰ ਨੂੰ ਸੁੱਖ ਮਿਲਣੇ। ਹਜ਼ੂਰ ਕਹਿੰਦੇ ਨੇ ਦੇਖੋ ਸੱਜਣਾ ਜੇ ਸ਼ਾਂਤੀ ਚੰਨ ਹੈ, ਸਹਿਜ ਚੰਨ ਹੈ, ਤੇ ਫਿਰ ਇੱਕ ਕੰਮ ਕਰ, ਰਸਨਾ ਨਾਲ ਜਪਣਾ ਸ਼ੁਰੂ ਕਰ ਦੇ। ਉਹਦੇ ਗੁਣ ਗਾ, ਰਸਨਾ ਗੁਣ ਗੋਪਾਲ ਨਿਤ ਗਾਇਨ, ਸ਼ਾਂਤ ਸਹਿਜ ਰਹਿਤ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਤਾਂ ਹੀ ਸਾਹਿਬ ਨੇ ਕਿਹਾ ਕਿ ਉਠਤ ਸੁਖੀਆਂ ਬੈਠਤ ਸੁਖੀਆਂ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆਂ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾ ਕਾ ਅੰਤਰ ਜਾਮੀ, ਸੋਏ ਅਚਿੰਤਾ ਜਾਗ ਅਚਿੰਤਾ, ਜਾਂ ਕਹਾ ਪ੍ਰਭ ਤੂੰ ਵਰਤੰਤਾ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਪਰ ਕਦੋਂ ਕਹੋ ਨਾਨਕ ਗੁਰ ਮੰਤਰ ਦਿਲਾਇਆ। ਜਿਨ੍ਹਾਂ ਨੇ ਗੁਰੂ ਕੇ ਮੰਤਰ ਨੂੰ ਦ੍ਰਿੜ ਕੀਤਾ ਉਹਨਾਂ ਦੇ ਸਗਲੇ ਦੁੱਖ ਪਲਾਏ। ਪਲਾਇਨ ਦਾ ਅਖਰੀ ਅਰਥ ਹੁੰਦਾ ਚਲੇ ਜਾਣਾ, ਪਲਾਇਨ ਕਰਨਾ, ਤੁਰ ਜਾਣਾ, ਦੌੜ ਜਾਣਾ, ਭੱਜ ਜਾਣਾ। ਕਹਿੰਦੇ ਉਹਨਾਂ ਦੇ ਜਿਤਨੇ ਵੀ ਦੁੱਖ ਸਨ ਉਹ ਸਾਰੇ ਪਲਾਇਨ ਕਰ ਗਏ, ਚਲੇ ਗਏ ਜਦੋਂ ਉਹਨਾਂ ਨੇ ਪਰਮਾਤਮਾ ਦੇ ਪ੍ਰਭੂ ਦੇ ਨਾਮ ਨੂੰ ਜਪਿਆ। ਹਜ਼ੂਰ ਫਿਰ ਕਹਿ ਰਹੇ ਨੇ ਕੇਵਲ ਅੰਦਰ ਦਾ ਸੁੱਖ ਨਹੀਂ, ਫਿਰ ਜੋ ਮੰਗ ਹੈ ਸੋਈ ਸੋਈ ਪਾਵ ਹੈ। ਜੋ ਕੁਝ ਉਹ ਮੰਗਦੇ ਨੇ ਉਹ ਕੁਝ ਪਰਮਾਤਮਾ ਉਹਨਾਂ ਨੂੰ ਦੇ ਦਿੰਦਾ। ਹੁਣ ਜਿਹਨੇ ਅੰਦਰ ਸ਼ਾਂਤੀ ਮਿਲ ਗਈ ਉਹਨੇ ਮੰਗਣਾ ਹੋਰ ਕੀ ਹੈ, ਜਿਹਨੇ ਅੰਦਰ ਨੂੰ ਸਹਿਜ ਮਿਲ ਗਿਆ ਉਹਨੇ ਹੋਰ ਮੰਗਣਾ ਕੀ, ਜਿਹਦੇ ਅੰਦਰ ਨੂੰ ਪੂਰਨ ਤੌਰ ਤੇ ਆਨੰਦ ਮਿਲ ਗਿਆ ਉਹਨੇ ਹੋਰ ਮੰਗਣਾ ਕੀ ਹੈ। ਉਹ ਜਦੋਂ ਵੀ ਮੰਗੇਗਾ ਬਸ ਇਹੀ ਮੰਗੇਗਾ, ਮੇਰੇ ਮਾਲਕ ਜੀ ਵਿਚਰ ਨਾਹੀਂ ਦਾਤਾਰ, ਆਪਣਾ ਨਾਮ ਦੇਖੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਉਹ ਜਦੋਂ ਸ਼ਾਂਤੀ ਵਾਲੇ ਮੰਗੇਗਾ ਤੇ ਇਹੀ ਦਾਤ ਮੰਗੇਗਾ। ਕਮਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਖੋ ਨਾਨਕ ਦਰ ਤਰੀਤਾ। ਜਦੋਂ ਵੀ ਉਹ ਮੰਗੇਗਾ ਇੱਕੋ ਹੀ ਦਾਤ ਮੰਗੇਗਾ, ਦਾਤਾ ਜੀ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀ ਜੈ ਬੰਦਗੀ। ਪਰ ਜੋ ਵੀ ਉਹ ਜੇ ਪਦਾਰਥ ਮੰਗੇ, ਵੈਸੇ ਤਾਂ ਪਦਾਰਥ ਤਾਂ ਬਿਨਾਂ ਮੰਗਿਆ ਵੀ ਉਹਨੂੰ ਮਿਲਣੇ ਨੇ। ਜੋ ਮੰਗ ਹੈ ਸੋਈ ਸੋਈ ਪਾਵ ਹੈ, ਸੇਵ ਹਰ ਕੇ ਚਰਨ ਰਸਾਇਣ। ਰਸਾਇਣ ਦਾ ਅਰਥ ਹੁੰਦਾ ਰਸਾਂ ਦਾ ਫਲ, ਪਰਮਾਤਮਾ ਦੇ ਚਰਨ ਉਹਨਾਂ ਨੂੰ ਸੇਵ, ਉਹਨਾਂ ਦਾ ਧਿਆਨ ਕਰ, ਸਿਮਰਨ ਕਰ, ਉਹ ਰਸਾਂ ਦੇ ਘਰ ਨੇ। ਜੋ ਕੁਛ ਤੂੰ ਮੰਗੇਗਾ ਉਹ ਕੁਛ ਤੈਨੂੰ ਮਿਲ ਜਾਏਗਾ। ਹਜ਼ੂਰ ਫਿਰ ਫਰਮਾਉਂਦੇ ਨੇ शांति मिलेगी, सुख मिलेगा, सहज मिलेगा, फिर जन्म मरण दोहों ते छूटे। जन्म ते मरण का जिहड़ा दुख है ना, ये दोनों जमना ते मरना, क्योंकि जिहड़ा जमे है ना वो मरण का दुख ते नाल लिखा के लिया ही लिया है। जिहदा जन्म होया उहने मरना जरूर। हजूर कहिंदे जन्म ते मरण दोनों दुखां तो छुट जाएगा। भवजन जगत तरायण, आ जिहड़ा संसार जिन्हों आपां भवजल कहने बड़ा बिखम है, तरिया नहीं जा सकता। जदों तू प्रभु दे सिमरन नूं करेगा ते इह परमात्मा दा नाम तेनूं इस बिखम संसार तो उतार देगा। फिर साहिब अखीर विच फरमाउण लगे, खोजत खोजत तत विचारियो। हजूर फरमाते ने खोज खोज के इस तत वस्तु ते पहुंचे। अखीर ते तत दी गल ए वे कि दास गोविंद पारायण अविनाशी खेम चाह है जे नानक सदा सिमर नारायण। हजूर फरमाते ने कि जेड़े दास गोविंद पारायण, इहदा अर्थ करांगे कि तत वस्तु ए वे कि जेड़े प्रभु दे दास प्रभु दे पारायण हो गए ने, उहदे समर्पित हो गए ने, उहदे चरणां दी जुड़ गए ने, उहनां नूं अविनाशी सुख मिलदा है। जे तू भी अविनाशी सुख जाने, अविनाशी खेम चाह जे नानक, तन गुरु अर्जुन पिता जी फरमाउंदे ने जे तू भी अविनाशी खेम चाह। ते आरंभ विच अर्ज कीती सी, एक सुख हुंदा थोड़ चिरा, एक हुंदा अविनाशी। अविनाशी का अर्थ हुंदा जिस सुख ने कभी नाश भी नहीं होना। देखो संसार के सुख अविनाशी ने, अज धन है कल नूं चला जाएगा, कादा अविनाशी सुख है। अज अरोगता है कल नूं रोग लग जाएगा, कादा अविनाशी सुख है। अज लोकी वाह 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 करते ने कल नूं लोग नफरत करनगे, कादा अविनाशी सुख है। अज साडे कोल पदार्थ भोगण वास्ते इंद्रियां विच ताकत है, कल नूं इंद्रियां दी ताकत चली जाए, कादा अविनाशी सुख है। असली सुख तां उहदे जिहनूं गुरु अर्जन साहिब कहिंदे सुख महल जाके ऊंच द्वारे, ता मैं बस है भगत प्यारे, सहज कथा प्रभ की अत मीठी, बिरले काहू नेत्रो दीखी रहाओ, तै गीत नाद अखारे संगा, ऊआ संत करे हर रंगा, तै मरना जीवन शोक न रखा, साच नाम की अमृत वरखा। किन्ने ओ सुख जिदे विच रब दे भगत जन वसदे नी, सुख महल जाके ऊंच द्वारे, ता मैं वस है भगत प्यारे, प्रभु दे भगत उस महल विच रहिंदे ने जिथे गुरु के सिखो दुख ने केवल सुख ही सुख है। ते जिन्हां नूं सुख मिलिया उन्हां ने उस आनंद नूं मान के कहा कि संतो संतो मन पवन है सुख बनिया। हुण इहदे बड़े प्यारे अर्थ कीते ने गुरमुख महापुरशां ने, कहिंदे जिहड़ा मन पवन दी तरह, पवन का सुभाव नहीं टिकना कोई भी, हवा कदी भी खलोंदी नूं निरंतर चलदी पई है। कहिंदे जिहड़ा मन पवन की तरह बिलकुल टिकदा नहीं कि गुरु के सिखो अज वो मन बिलकुल टिक गया। संतो मन पवन है सुख बनिया, इस योग प्राप्त गनिया। ते महाराज जिहड़ा पवन की तरह मन है टिक किवें गया, कहन लगे मन का ना टिकण का कारण ये इंद्रे ने। देखो इन्हों का संबंध ही ऐसा है, मन जिहड़ा है ना इहनू गुरु साहिब ने राजा की बाणी विच कहा, यही तो सारे दुखा का पुआड़े की जड़, यही इंद्रिया नूं कहिंदा, इंद्रे इहनूं ही तलाह दिंदे ने। ते जदों सारे चोर रस जांदे उदों फिर चेते रखो अफसर भी चोर हुंदा ते अगे नौकर भी चोर हुंदे ने, सारी घाला माला करी जांदे। ते मन जदों पाप कमांदा चोरी करदा है ना, ते नेत्रां नूं कहिंदा कि पर तन पर धन पराई दौलत पराए सुख रूप तको, नेत्र देखते ने मन कहिंदा ते नेत्र देखते ने। ते जदों मन खुली छुट्टी देदा ना फिर नेत्र धक्के नाल ही इन्हों इनफॉर्मेशन पहुंचाई जाते ने, सब कुछ दसी जाते, कन जेड़े नूं भी इतलाह दई जाते। गुरु साहिब कहिंदे ने मन पवन की तरह टिकदा नहीं सी, ते गुरु जी कोल जाके क्या दाता जी मन का सुख किवें मिलेगा, कह लगे अपने जेड़े इंद्रे जिन्हां विच अंदर कलेश जांदा है ना इन्हां नूं बंद करन दी जाच सिख लै। दातार जी ने शब्द वरते ने संतो मन पवने सुख बनिया कि जोग प्राप्त गनिया गुर दिखलाई मोरी जित मृत परता है चोरी मोद लिए दरवाजे बाजी अले अनहद बाजे कहने जिन्ना द्वारिया रही साडे अंदर दुख जाता थी थोड़े भी डर गई ने कहने असि जदो इन्हों गुरु जी की कृपा न बंद कर लिया ना हुण करिए कि असि एक अर्थ लै तुरने जे किते गुरु साहब ने बाणी विच किया है ना इस कोई शक नहीं कहने कि बिन प्रतीति कपटी कूड़ी कूड़ी अखी नीच दे उनका पुत्र जाएगा झूठ गुमान उन्हें का मतलब यह कहने भी कोई नेत्र बंद करके भगती करता हो हर बंद ही कपटी असि नेत्र बंद करके कह देने भी ये गुरमत का सिद्धांत ही कोई नहीं नेत्र बंद करने नहीं जे आपे देखना है तो बाहर झाकना बंद कर दे जे अंदर नु सुनना है तो बाहर का सुनना बंद करिए जे जीव नु रस देना है अंदर का तो बाहर के रसा तो मुक्त करना पड़ेगा एक महापुरुष सेवा पंथी हुए ने वह की करते सन प्रशादा पानी उन्हें घट ही छकना बोलना भी घट तो किसी ने कह दिता महापुरशो भी रब ने खाण पीन दिता है हूं ये भी जो अपने ढंग न करने ना खाना पीना पवित्र है भी तो रिजक संभाए भी जो कुछ दिता है भख अभख सब खाई जाइए तो मगरों तुख का भी खाना पीना पवित्र है अपने तरीके की लभे एकदम कोई भी जी कृपाण भेट करके जो मर्जी छक लो गुर प्रसाद भूमिका ना बिल्कुल नहीं सतगुरु जी ने अमृत बाणी में एक कृपा की कहने देखो जिस तरह का बंदा अन्न खाता है ना उस तरह बंदे का मन जरूर बन जाता है ते जीओ जी बिरती वाला अन्न पकांदा है खिमा करो खाने वाले उसे भी उसे असर हो जाता है और जेड़ा श्लोक गुरमुख प्यारे पढ़ते हैं कि काम क्रोध और लोभ मोह बिरस जाए अहमेव नानक सब शरणागति कर प्रसाद गुरदेव लंगर छकन तो पहला पढ़िया जाता है कि कई बार आना भी है क्यों पढ़ने की लोड़ इन पढ़ने तो सज्जन कई कह भी देते हैं एक महापुरुषा ने बहुत सोहने अर्थ किए सन कहने अन्न बीज दिया अन्न नू गांदिया अन्न नू पकांदिया प्रशादे नू वंडदिया कई हथां विच निकल के आए पता नहीं उस वेले बंदे की कियो जी बिरती होवेगी जो अन्न नू तैयार किया होना है ते सजना जदो शलोक पहला पढ़िया जांदा है इहदा मतलब इह सतगुरु मेहर करियो चित भी बिरती नाले पढ़िया गया जे वकारी बिरती नाल भी है ते कृपा करो तुसीं इहनूं शगा तों बाद मेरे अंदर इहो जिहे फुरने ना उठन मेरे अंदर इहो जिहे ख्याल ना उठ जाए उहनां महापुरशां ने बड़ा आनंद विच रहना ते कहा जी तुसीं क्यों नहीं छकदे क्यों नहीं इस नूं आनंद नूं मानदे वो इको गल कहिंदे सन कि जदो किले नूं फतेह करना होवे ते सियाणे बंदे की करदे ने पहला किले दा रस पानी बंद करदे ने ते दुश्मन अपने आप ही हथ खड़े कर दिंदा है कहिंदे जे अंदर दे किले नूं फतेह करना है ते जिन्नी देर तक मन नूं सवाद दई जांगे इन्ने किते काबू आउणा है कहिण लगे दा रस पानी बंद करिए ते अपने आप ही टिका विच आ जांदा पर रस पानी दा मतलब यह नहीं कि रोटी खानी करदे ने भी जेड़ी गलत तरीके ने उन्हां तों अपने आप नूं काबू पाइए ते जे अवनाशी सुख चाहने हां सदीव काल दा सुख चाहने हां ते ओ परमात्मा दी भजन बंदगी प्रभु दे सिमरन विच कबीर साहिब ने कहा संतो मन पवने सुख बनिया कि जोग प्राप्त जनिया गुर दिखलाई मोरी जित मृग परत है चोरी मूंद लिए दरवाजे बाजी अले अनद बाके कुंभ कमल जल भरिया जल मेटिया उभा करिया देखो कैसे कृपा की कहने अंदर वाला घड़ा कुंभ कमल जल भरिया खिरदा कौल भरिया पिया सी पानी दे नाल पर भरिया सी वकारा दे नाल जल मेटिया उभा करिया देखो इत ऊंदा नहीं उभा शब्द वरते है जे ऊंदा वरतांगे ओहदा अर्थ होवेगा कि पुठा उर्दमुख भी जिसी कह सकने हुण किन्ने जल मेटिया उभा उभा करिया जेड़ा आ पानी भरिया सी ओह डोल के खाली कर दिता गिरदा भांडा गुरु जी ने ते परत के बिलकुल सिद्धा कर दिता हुण इहदे विच गुरु दी बख्शिश दा सुख आवेगा हजूर जी कृपा करदे ने जे अवनाशी खेम चाहने के जेड़ा सुख कदी खत्म ना होवे ਕਰਕੇ ਕਰਕੇ ਤੇਰਾ ਸਦਾ ਸਿਮਰ ਨਾਰਾਇਣ, ਸਦਾ ਉਸ ਪਰਮਾਤਮਾ ਦੇ ਨਾਰਾਇਣ ਦੇ ਨਾਮ ਨੂੰ ਜਪ, ਤੇ ਜਿਨ੍ਹਾਂ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਸੁੱਖ ਪਾਇਆ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਅਸੀਂ ਵੀ ਰਤਨਾ ਨਾਲ ਪ੍ਰਭੂ ਦੀ ਬੰਦਗੀ ਕਰ ਸਕੀਏ ਤੇ ਗੁਰੂ ਦੇ ਦਿੱਤੇ ਹੋਏ ਨਾਮ ਨੂੰ ਜਪੀਏ। ਤੇ ਨਾਮ ਸਾਨੂੰ ਪੰਜਾਂ ਪਿਆਰਿਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਤੇ ਗੁਰੂ ਜੀ ਦੀ ਦੱਸੀ ਹੋਈ ਜੁਗਤ ਵਿੱਚ ਰਹਿ ਕੇ ਸਾਨੂੰ ਪੰਜ ਗੁਰੂ ਕੇ ਲਾਲ ਨਾਮ ਦ੍ਰਿੜ ਕਰਾਉਂਦੇ ਨੇ। ਉਹਨਾਂ ਦੇ ਆਪਣੇ ਅੰਦਰ ਨਾਮ ਦਾ ਸੰਚਾਰ ਹੁੰਦਾ ਹੈ, ਇਹ ਕਦੀ ਭੁੱਲੀਏ ਨਾ। ਮੈਂ ਹਰ ਵਾਰੀ ਬੇਨਤੀ ਕਰਨਾ ਹੁੰਦਾ, ਅੰਮ੍ਰਿਤ ਪ੍ਰਚਾਰ ਵਿੱਚ ਤੇ ਅੰਮ੍ਰਿਤ ਸੰਚਾਰ ਵਿੱਚ ਅੰਤਰ। ਪ੍ਰਚਾਰ ਦਾ ਅਰਥ ਹੁੰਦਾ ਪ੍ਰੇਰਨਾ ਦੇਣੀ ਤੇ ਸੰਚਾਰ ਦਾ ਅਰਥ ਹੁੰਦਾ ਨਿਰੰਤਰ ਉਹਦੇ ਅੰਦਰ ਚਲਾ ਦੇਣਾ। ਜਦੋਂ ਅੰਮ੍ਰਿਤ ਸੰਚਾਰ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਨੇ, ਪੰਜ ਗੁਰੂ ਕੇ ਲਾਲ ਨੇ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਬਾਣੀ ਦਾ ਸੰਚਾਰ ਉਹਨਾਂ ਪੰਜਾਂ ਵਿੱਚ ਹੁੰਦਾ ਪਿਆ ਤੇ ਪੰਜਾਂ ਵਿੱਚੋਂ ਸੰਚਾਰ ਬਾਤੇ ਵਿੱਚ ਹੁੰਦਾ ਤੇ ਬਾਤੇ ਵਿੱਚੋਂ ਉਹ ਸੰਚਾਰ ਜਗਿਆਸੂਆਂ ਵਿੱਚ ਚਲਾ ਜਾਂਦਾ। ਸਤਿਗੁਰੂ ਮਿਹਰ ਕਰਨ ਅਸੀਂ ਉਸ ਨਾਮ ਅੰਮ੍ਰਿਤ ਨੂੰ ਲੈ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਜ਼ਾਦ ਬੋਧ, ਅਸੀਂ ਅਲਪਾਕ ਜੀਵਨ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਨ ਸਾਨੂੰ ਆਪਣੀ ਚਰਨ ਸ਼ਰਨ ਤੇ ਨਾਮ ਦੀਆਂ ਦਾਤਾਂ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।